satsang ਆਓ ਸਭ ਤੋਂ ਪਹਿਲਾਂ ਅਸੀਂ ਮਹਾਰਾਜ ਕਿਰਪਾਲ ਸਿੰਘ ਜੀ ਆਪਣੇ ਪਿਆਰੇ ਮਹਾਰਾਜ ਅਜੈਬ ਸਿੰਘ ਜੀ ਅਤੇ ਪਿਆਰੇ ਬਾਬਾ ਜੀ ਸਾਧੂ ਰਾਮ ਜੀ ਦੇ ਚਰਨਾਂ 'ਚ ਲੱਖ ਵਾਰੀ ਕਰੋੜ ਵਾਰੀ ਸੀਸ ਝੁਕਾਈਏ ਜਿਨ੍ਹਾਂ ਨੇ ਆਪਣੇ ਜੈਸੀ ਗਰੀਬ ਆਤਮਾ ਦੀ ਦਇਆ ਕੀਤੀ ਔਰ ਆਪਾਂ ਨੂੰ ਇਕੱਠੇ ਬੈਠ ਕੇ ਪਰਮਾਤਮਾ ਦੀ ਯਾਦ ਮਨਾਉਣ ਦਾ ਮੌਕਾ ਦਿੱਤਾ।
El primero que todo, inclinemos nuestra cabeza ante los maestros Kirpal Singh y Ajay Singh, porque fueron ellos los que nos dieron la oportunidad de sentarnos acá y hacer su remembranza.
Guru Pyari Sat Sangha, Baba Ji ne mainu huni farmaya ki sat sangat de vich koi kahani sunani hai. ਸੋ ਮੈਂ ਪਰਮ ਸੰਤ ਨਾਮਦੇਵ ਬਾਰੇ ਇੱਕ ਦੋ ਛੋਟੀ ਜਿਹੀਆਂ ਕਹਾਣੀਆਂ ਸੁਣਾਊਂਗਾ, ਜੇ ਕੋਈ ਗਲਤੀ ਹੋ ਮਾਫ
ਕਰਨਾ। ਬਾਬਾ ਜੀ ਦਿਖੋ ਕਿ ਕੋਟਾ ਆਲਗੀਆਂ ਸਿਸਟੋਰੀਆ ਦੇ ਸਤਸੰਗ ਇਹਨਾਂ ਸਤਸੰਗ ਅਸੀਂ ਕਿ ਲੈਸ ਕੋਟਾ ਹੈ ਆਲਗੀਆਂ ਸਿਸਟੋਰੀਸ ਸੀ ਆਲਗੂ ਨਗਰ ਪਰ ਫਾਵਰ ਡਿਸਕਲ
ਗੁਰੂ ਪਿਆਰੀ ਸਾਧ ਸੰਗਤ ਸੰਤ ਨਾਮਦੇਵ ਜੀ ਨੂੰ ਬਿਹਤਰ ਵਾਰੀ ਸਰੀਰਕ ਰੂਪ ਦੇ ਵਿੱਚ ਦਰਸ਼ਨ ਹੋਏ ਸਨ।
Amados Sant Namdev ji se encontró con su maestro habiendo en forma de maestro 72 ocasiones para encontrarse con el Señor.
ਉਹਨਾਂ ਦੇ ਜੀਵਨ ਦੀਆਂ ਕੁਝ ਘਟਨਾਵਾਂ ਸੰਸਾਰ ਪ੍ਰਸਿੱਧ ਹੈ।
Algunos incidentes de su vida son dignos de mencionar.
ਇੱਕ ਵਾਰੀ ਸੰਤ ਨਾਮਦੇਵ ਜੀ ਰਸਤੇ ਰਸਤੇ ਜਾ ਰਹੇ ਸੀ, ਕੁਛ ਨਾਲ ਉਹਨਾਂ ਦੇ ਸੇਵਕ ਸੀ, ਤੋ ਅਚਾਨਕ ਪਰਮਾਤਮਾ ਨੇ ਭੂਤ ਰੂਪ ਦੇ ਵਿੱਚ ਸਾਹਮਣੇ ਆਏ।
En una ocasión cuando estaba el Sant Namdev Ji con sus discípulos, el Señor se le apareció como un fantasma.
To achanak Namdev Ji de jadon samne aaye, ona da binga teda sareer si aur binga teda matha si aur lambe lambe hath si. तो देख के नामदेव जी कहने लगे, आओ हमारे लंपक नाथ, बांका टेढ़ा शरीर तुम्हारा और लंबे लंबे हाथ, आओ हमारे लंपक नाथ।
Así que repentinamente cuando se le apareció el señor en esta forma de espíritu, él tenía unos brazos largos y distorsionados y otros miembros también distorsionados. Así que viéndolo de esta manera, entonces le cantaron: oh maestro con brazos largos y piernas largas, ven así con manos largas.
Namdev ji kehne lage ki main tuhanu pehchan liya hai, chahe tusi bhoot ban ke samne aao chahe kuch vi samne ban ke samne aao, to oh parmatma ne ਦੇ ਸਰੂਪ ਦੇ ਵਿੱਚ ਉਹਨਾਂ ਨੂੰ ਉੱਥੇ ਦਰਸ਼ਨ ਦਿੱਤੇ।
ਸਾਧ ਨਾਮਦੇਵ ਜੀ ਦੇਖੋ ਓ ਸਿਨਯੋਰ ਬੈਨ ਇਨ ਲਾ ਫੋਰਮਾ ਕਿ ਤੂੰ ਕੇਰਸ ਜੋ ਤੇ ਰਿਕੋਨੋਸਕੋ ਦੇ ਕੁਆਲਕੀਅਰ ਫੋਰਮਾ ਜੋ ਮੈਂ ਇਨਕਲੀਨੋ ਅੰਤੇ ਤੀ ਦੇ ਕੁਆਲਕੀਅਰ ਮਾਨੇਰਾ ਕਿ ਤੂੰ ਵੇਖਸ ਇਹ ਇੰਟੋਂਸਿਸ ਅਪਾਰੇਸੀਓ ਇਨ ਸੋ ਫੋਰਮਾ ਨੋਰਮਲ ਹੁਮਨ।
ਇੱਕ ਵਾਰੀ ਸੰਤ ਨਾਮਦੇਵ ਜੀ ਜਾ ਰਹੇ ਸੀ, ਤੋ ਪੁਰਾਣੇ ਜ਼ਮਾਨਿਆਂ ਦੇ ਅੰਦਰ ਰਸਤੇ ਬੜੇ ਲੰਬੇ ਹੁੰਦੇ ਸੀ, ਪੈਦਲ ਚੱਲ ਕੇ ਜਾਣਾ ਪੈਂਦਾ ਸੀ, ਤੋ ਨਾਮਦੇਵ ਜੀ ਥੱਕ ਗਏ ਔਰ ਚੱਲਦੇ ਹੋਏ ਪਰਮਾਤਮਾ ਨੂੰ ਪ੍ਰਾਰਥਨਾ ਕੀਤੀ ਕਿ ਹੇ ਪਰਮਾਤਮਾ, ਤੂੰ ਦੁਨੀਆਂ ਨੂੰ ਸਾਧਨ ਦੇ ਰੱਖੇ ਹੈ, ਜੇ ਮੈਨੂੰ ਕੋਈ ਚੜ੍ਹਨ ਨੂੰ ਕੋਈ ਘੋੜੀ ਦੇ ਦੇਵੇਂ ਤਾਂ ਕੀ ਤੇਰੇ ਫਰਕ ਪੈਂਦਾ ਹੈ, ਤੁਸੀਂ ਦਇਆ ਕਰੋ ਔਰ ਮੈਨੂੰ ਇੱਕ ਚੜ੍ਹਨ ਵਾਸਤੇ ਘੋੜੀ ਭੇਜੋ।
En otros días, cuando viajaban, no había ninguna facilidades para viajar, medios de transporte. Así que los viajes eran muy largos y muy difíciles. Así que Sarnam Tenchi le dijo al Señor, ¿por qué no le das comodidades a la gente para viajar como un caballo, como un burro? ¿A quién que me va a hacer?
Entonces, ¿qué ves de ahí? ¿Qué samneo? ਬੜਾ ਰੋਬਦਾਰ ਪਠਾਨ ਘੋੜੀ ਦੇ ਉੱਤੇ ਆ ਰਿਹਾ ਹੈ ਔਰ ਉਹਦੇ ਪਿੱਛੇ ਘੋੜੀ ਦਾ ਛੋਟਾ ਜਿਹਾ ਬੱਚਾ ਵੀ ਆ ਰਿਹਾ ਹੈ।
Entonces, ¿qué sucedió? Él vio venir hacia el patán. Recuerden ustedes que los patanes son unas personas que viven en el norte, en la zona de Pakistán. Un patán muy fuerte se dirigía hacia él.
Y estaba viniendo en una yegua y en un pequeño caballo.
ਉਹ ਪਠਾਨ ਨਜ਼ਦੀਕ ਆ ਕੇ ਨਾਮਦੇਵ ਜੀ ਨੂੰ ਕਹਿਣ ਲੱਗਿਆ ਕਿ ਅਰੇ ਕਾਬਰ, ਇਸ ਘੋੜੀ ਨੂੰ, ਜੋ ਘੋੜੀ ਦਾ ਬੱਚਾ ਹੈ, ਇਹ ਥੱਕ ਗਿਆ ਹੈ ਔਰ ਇਸ ਨੂੰ ਤੂੰ ਕੰਨਾਂ 'ਤੇ ਉਠਾ ਲੈ।
Así que vino y le dijo, oh no creyente, este potro de la yegua está cansado, ¿por qué no lo cargas?
ਨਾਮਦੇਵ ਜੀ ਨੇ ਬੜੀ ਮੁਸ਼ਕਲ ਦੇ ਨਾਲ ਉਹ ਘੋੜੀ ਦੇ ਬੱਚੇ ਨੂੰ ਕੰਧਾਂ 'ਤੇ ਉਠਾ ਲਿਆ ਕਿਉਂਕਿ ਪਠਾਨ ਦਾ ਰੋਹ ਦੇਖ ਕੇ ਉਹ ਨਾ ਕਰ ਸਕੀ।
Viendo esa personalidad de patán, Tenchi no pudo resistir y empezó a cargar el pequeño potro.
ਹੁਣ ਥੱਕੇ ਹੋਏ ਤਾਂ ਪਹਿਲਾਂ ਹੀ ਸੀ ਔਰ ਘੋੜੀ ਦੇ ਪਿੱਛੇ ਪਿੱਛੇ ਬੱਚੇ ਨੂੰ ਉਠਾ ਕੇ ਚੱਲ ਰਹੀ ਹੈ ਔਰ ਮਨ ਹੀ ਮਨ ਪਰਮਾਤਮਾ ਦੇ ਅੱਗੇ ਪ੍ਰਾਰਥਨਾ ਕਰਦੇ ਹੈ ਕਿ ਇਹ ਪਰਮਾਤਮਾ, ਮੈਂ ਤਾਂ ਖੁਦ ਦੇ ਘੋੜੀ ਚੜ੍ਹਨ ਵਾਸਤੇ ਤੇਰੇ ਕੋਲੋਂ ਮੰਗੀ ਸੀ, ਲੇਕਿਨ ਤੈਂ ਤਾਂ ਮੇਰੇ ਕੰਧਿਆਂ 'ਤੇ ਉਲਟਾ ਘੋੜੀ ਚੜ੍ਹਾਤੀ ਹੈ।
Entonces él oró al Señor y le dijo, oh Señor, se supone que vengo cansado, te pedí algo, pero me estás haciendo cargar este potro.
To chalde chalde pathan nu puchde hai ki pathan sahab, tusi kithon de rehne wale ho, kehda tumhara shahar hai? To pathan kehne lagya ki main Dwarka nagari ch rehna.
Así cuando ellos estaban caminando, Satnam Tenchi le preguntó al patán, ¿hacia dónde se dirige?
ਦੁਆਰਕਾ ਨਗਰੀ ਜੋ ਹੈ ਇਹ ਤਾਂ ਕ੍ਰਿਸ਼ਨ ਮਹਾਰਾਜ ਦੀ ਵਸਾਈ ਹੋਈ ਹੈ, ਮੈਨੂੰ ਪੂਰਾ ਪਤਾ ਹੈ ਕਿ ਉੱਥੇ ਤਾਂ ਕੋਈ ਪਠਾਨ ਰਹਿੰਦਾ ਹੀ ਨਹੀਂ।
Entonces le dice Satnam Dev ji, ah, yo sé muy bien que ese pueblo, esa región Dwarka hacia donde vamos, es regida por Krishan, y como sé muy bien, ningún patán puede ir hasta allá.
To Namdev ji has ke kehne lage, ਚਾਹੇ ਤੂੰ ਪਠਾਨ ਬਣ, ਚਾਹੇ ਤੂੰ ਭੂਤ ਬਣ, ਲੇਕਿਨ ਮੈਂ ਤੈਨੂੰ ਪਛਾਣ ਲਿਆ ਹੈ।
Entonces, Satnam Dev ji empezó a sonreír y decir, puede que te hayas convertido un patán o puede que te hayas convertido un fantasma, pero ahora te acabo de reconocer.
ਤੋ ਉਸ ਵਕਤ ਪਰਮਾਤਮਾ ਨੇ ਸਾਹਮਣੇ ਦਰਸ਼ਨ ਦਿੱਤੇ ਔਰ ਦਰਸ਼ਨ ਕਰਕੇ ਨਾਮਦੇਵ ਜੀ ਨਿਹਾਲ ਹੋਏ।
Entonces el Señor se le apareció en su forma humana y le dio su darshan y le dio su gracia.
Ese tarah dusri kahani de andar Namdev ji da jo pita si oh patthar poojak si, ghar de vich kaafi moortiyan pattharan diyan koi choti koi badi bana ke rakhiyan hoyiyan si, jinnan di oh pooja har roz karda.
En otra historia solía decir que el padre de Nam acostumbraba a hacer adoración a ídolos. Solía hacer ídolos de diferentes tamaños y les oraba a ellos.
Namdev ji de pitaji har roz khana leke thali de andar saja ke lyaunde aur har murti de thoda thoda munh nu laga ke baki aap kha jande.
Entonces el padre de Naam Dev solía pues preparar la comida, conseguirla, ir al lugar donde estaban los ídolos, coger algo de esta comida y ofrecérsela y a los ídolos ponérselas en la boca a ellos.
Ek din Naam Dev ji de pita nu kite bahar jana si, unna ne Naam Dev ji nu bula ke keha ki pyare putr, inna devtiyan nu ਪਹਿਲੇ ਤੂੰ ਖਾਣਾ ਭੋਗ ਲਗਾ ਦੇਵੀਂ, ਬਾਅਦ ਦੇ ਵਿੱਚ ਤੈਂ ਖਾਣਾ ਖਾਣਾ ਹੈ।
Así que una vez el padre de Naam Dev tuvo que salir, entonces le dijo a su hijo que hiciera la oferta, que primero le pusiera la comida en la boca y luego entonces te la comieras।
Naam Dev ji ਕਹਿਣ ਲੱਗੇ, ਅੱਛਾ ਪਿਤਾ ਜੀ, ਮੈਂ ਬੜੇ ਹੀ ਪਿਆਰ ਔਰ ਪ੍ਰੇਮ ਦੇ ਨਾਲ ਇਹਨਾਂ ਦੇਵੀ ਦੇਵਤਾਵਾਂ ਨੂੰ ਖਾਣਾ ਖਿਲਾਉਂਗਾ। ਤੋ ਉਹਨਾਂ ਦੇ ਜਦੋਂ ਪਿਤਾ ਜੀ ਬਾਹਰ ਚਲੇ ਗਏ, ਨਾਮ ਦੇਵ ਜੀ ਨੇ ਥਾਲੀ ਦੇ ਅੰਦਰ ਸਜਾ ਕੇ ਖਾਣਾ ਲਿਆਂਦਾ, ਹੁਣ ਦੇਵਤਿਆਂ ਦੇ ਅੱਗੇ ਰੱਖਿਆ, ਲੇਕਿਨ ਉਹ ਪੱਥਰ ਸੀ, ਉਹਨਾਂ ਨੇ ਕੀ ਖਾਣਾ ਸੀ।
Entonces cuando el padre de Naam Dev se fue, consiguió la comida, la preparó, la ofreció en el plato como se le había indicado, y entonces estas eran piedras, ¿cómo podría comer? Los ídolos eran piedras.
ਨਾਮ ਦੇਵ ਜੀ ਨੂੰ ਇਹ ਨਹੀਂ ਪਤਾ ਸੀ ਕਿ ਜੋ ਪਿਤਾ ਹੈ ਉਹ ਠਾਕਰਾਂ ਨਾਲ ਠੱਗੀ ਮਾਰਦਾ ਹੈ, ਥੋੜ੍ਹਾ ਥੋੜ੍ਹਾ ਉਹਨਾਂ ਦੇ ਮੂੰਹ ਨੂੰ ਲਾਉਂਦਾ ਹੈ, ਬਾਕੀ ਆਪ ਖਾ ਜਾਂਦਾ ਸੀ।
ਪਰ ਨਾਮ ਦੇਵ ਜੀ ਨੂੰ ਸਬੀਆ ਕਿ ਸੂ ਪਾਦਰ ਕੋਮੇਟੀਆ ਫਰਾਉਡਸ ਕੋਨ ਇਸਟੋਸ ਇਦੋਸ।
Él no sabía que su padre le ponía una pequeña cantidad de comida, pero que se comía realmente después todo.
ਤੋ ਨਾਮ ਦੇਵ ਜੀ ਨੇ ਪਰਮਾਤਮਾ ਨੂੰ ਪਿਆਰ ਦੇ ਨਾਲ ਪੁਕਾਰਿਆ, ਪਰਮਾਤਮਾ ਨੇ ਦਇਆ ਕੀਤੀ, ਉਹਨਾਂ ਦੇ ਸਾਹਮਣੇ ਆ ਕੇ ਦੇਹ ਸਰੂਪ ਦੇ ਵਿੱਚ ਉਹ ਖਾਣਾ ਖਾਧਾ।
ਅਸੀਂ ਕਿ ਨਾਮ ਦੇਵ ਜੀ ਅਮਰੋਸਾਮੇਂਤੇ ਜਮੋਲ ਸਿੰਘ, ਅਸੀਂ ਕਿ ਸਿੰਘ ਅਪਾਰੇਸੀਓ ਸੂ ਫੋਰਮਾ ਉਮਾਨ ਤੋ ਕੋਲਾ ਕੋਮੀਆ ਹੀ ਲਾ ਕੇ ਲਾ ਕੋਮੀਆ।
ਤੋ ਨਾਮ ਦੇਵ ਜੀ ਨੇ ਸੋਚਿਆ ਕਿ ਠੀਕ ਹੈ, ਪਿਤਾ ਜੀ ਆਉਣਗੇ ਤਾਂ ਉਹਨਾਂ ਨੂੰ ਵੀ ਸਿਕਸ਼ਾ ਮੈਂ ਦੇਵਾਂ ਵੀ ਇਹ ਪੱਥਰ ਹੈ, ਇਹ ਖਾਣਾ ਨਹੀਂ ਖਾਂਦੇ। ਤਾਂ ਉਹਨਾਂ ਨੇ ਕੀ ਕੀਤਾ, ਇੱਕ ਵੱਡਾ ਸਾਰਾ ਥੋੜਾ ਲਿਆ ਔਰ ਛੋਟੇ ਦੇਵਤੇ ਤੋਂ ਲੈ ਕੇ ਇੱਕ ਤੋਂ ਲੈ ਕੇ ਵੱਡੇ ਤੱਕ ਉਹਨੇ ਸਾਰਿਆਂ ਨੂੰ ਹੀ ਫੋੜ ਫਾੜ ਕੇ, ਔਰ ਜੋ ਇੱਕ ਸਭ ਤੋਂ ਮੋਟਾ ਤਾਜ਼ਾ ਦੇਵਤਾ ਸੀ ਵੱਡਾ ਬਣਾਇਆ ਹੋਇਆ ਪੱਥਰ ਦਾ, ਉਹਦੇ ਪਾਸ ਥੋੜ੍ਹਾ ਰੱਖ।
Entonces Naam Dev ji pensó y dijo, cuando regresara el padre a su casa, le iba a dar la correcta enseñanza con relación a estos dioses, a estos ídolos. Y él trajo un martillo con el cual rompió los ídolos más pequeños y puso el martillo al lado de los ídolos más grandes.
Entonces, cuando el padre llegó a Naam Dev ji, ਤੋ ਕਹਿਣ ਲੱਗੇ, ਬੇਟਾ ਤੈਂ ਦੇਵਤਿਆਂ ਨੂੰ ਖਾਣਾ ਅੱਛੀ ਤਰ੍ਹਾਂ ਖਿਲਾਇਆ, ਉਹਨੇ ਦੀ ਭੋਗ ਲਾਇਆ ਸੀ। ਉਹ ਕਹਿਣ ਲੱਗੇ, ਪਿਤਾ ਜੀ ਮੈਨੂੰ ਕੀ ਪਤਾ ਸੀਗਾ ਵੀ ਜਿਹੜੀਆਂ ਥਾਲੀਆਂ ਹੈ ਸਾਰਿਆਂ ਨੂੰ ਇਕੱਠੀਆਂ ਲਿਜਾਣੀਆਂ ਹੈ, ਮੈਂ ਸੋਚਿਆ ਵੀ ਇੱਕ ਇੱਕ ਨੂੰ ਪਹਿਲਾਂ ਖਵਾ ਕੇ ਫਿਰ ਦੂਜੇ ਨੂੰ ਖਵਾਊਂਗਾ। ਮੈਂ ਇੱਕ ਥਾਲੀ ਦੇ ਅੰਦਰ ਖਾਣਾ ਲਿਜਾ ਕੇ ਰੱਖਿਆ, ਬਸ ਕੀ ਸੀ, ਉਹ ਕਹਿੰਦਾ ਮੈਂ ਪਹਿਲਾਂ ਖਾਣਾ ਹੈ, ਉਹ ਕਹਿੰਦਾ ਮੈਂ ਪਹਿਲਾਂ ਖਾਣਾ ਹੈ, ਬਸ ਫਿਰ ਕੀ ਸੀ, ਬੜਾ ਘਮਾਸਾਨ ਇੱਥੇ ਯੁੱਧ ਹੋਇਆ, ਮੈਂ ਤਾਂ ਪਾਸੇ ਖੜ ਕੇ ਦੇਖਦਾ ਰਿਹਾ।
De manera que cuando el padre de Naam Dev ji regresó, le pidió una explicación de si él había hecho como le había ordenado, si había tomado la comida de los ídolos o lo había hecho él. A lo cual respondió Naam Dev ji, bueno, yo no sabía que había que servir la ofrenda en diferentes platos. Al habérsela puesto, comenzó una gran batalla entre esos ídolos por esa ofrenda.
Toh Naam Dev ji kehen lage ki tusi pita ji dekh lo vi jehda saryan to vadda aur mota taaja devta hai, ohne saryan di badi durgati kiti te naale saryan nu maarte aur khana kalla kha gaya.
Naam Dev ji le explicó a su padre, pues bien, como verás, este ídolo más grande le hizo daño y destruyó a estos ídolos más pequeños.
To Naam Dev ji kehne lage, pita ji, ਹੁਣ ਤੁਸੀਂ ਆਪ ਹੀ ਉਹ ਵੱਡੇ ਦੇਵਤੇ ਕੋਲੋਂ ਪੁੱਛ ਲਓ ਵੀ ਇਸ ਤਰ੍ਹਾਂ ਕਿਵੇਂ ਹੋਇਆ।
Entonces, Namdev ji le dijo a su padre, bueno, padre, ahora tú mismo pregúntale a este ídolo grande cómo fue que sucedió todo.
Entonces, Namdev ji de pitaji ya uthe pahunch ke dekhde hai to vaqya hi sare murtiyan tutiyan hoyiyan hai, ikko hi murti jo vaddi si oh khadi hai. Pita nu bada gussa aaya, oh kehne lage, oye anne de anneya, kithe patthar vi aapas de vich lade hai.
De manera que cuando el padre de Namdev ji se dirigió al lugar y vio con sus propios ojos que los ídolos más pequeños estaban destruidos en pedazos, le dijo a su hijo, hombre ciego, ¿acaso crees tú que las piedras pueden pelear entre ellas?
Entonces Namdev ji, ¿quién le dijo, pita ji, hoy tú mismo dices que este piedra puede pelear, este está en su lugar y no puede moverse? ਤੋ ਫਿਰ ਤੁਹਾਨੂੰ ਮੁਰਾਦਾਂ ਕਿੱਥੋਂ ਦੇ ਦੇਣਗੇ, ਕਿਸ ਤਰ੍ਹਾਂ ਤੁਹਾਡੀ ਮੌਤ ਦੇ ਟਾਈਮ ਇਹ ਮਦਦ ਕਰਨਗੇ?
Ahora Namdev ji le dijo a su padre entonces, querido padre, ya que tú ves que estas mismas piedras no pueden moverse por sí solas, ¿cómo crees tú entonces que estas piedras pueden satisfacer tus deseos? ¿Y cómo es que crees tú que ellos pueden venir a ayudarte en el momento de tu muerte?
ਗੁਰੂ ਪਿਆਰੀ ਸਾਧ ਸੰਗਤ, ਇਹ ਮੈਂ ਛੋਟੀਆਂ ਜਿਹੀਆਂ ਕਹਾਣੀਆਂ ਦੋ ਸੁਣਾਈਆਂ ਹੈ। ਤੋ ਨਾਮਦੇਵ ਜੀ ਦੇ ਪਿਤਾ ਜੀ ਹੱਥ ਜੋੜ ਕੇ ਖੜ ਗਏ, ਕਹਿਣ ਲੱਗੇ, ਦੇਖ ਬੇਟਾ ਵੀ ਅੱਜ ਤੈਂ ਮੇਰੀਆਂ ਅੱਖਾਂ ਖੋਲ ਦੀ।
Amados, les he contado esta historia donde el padre Namdev ji se quedó perplejo con las manos vacías diciendo, hijo, acabas de abrirme los ojos.
ਸ਼ਬਦ ਗੁਰਬਾਣੀ ਚੰਦ ਲੱਖ ਚੜ ਜਾਵੇ, ਚੰਦ ਲੱਖ ਚੜ ਜਾਵੇ ਜੀ ਪਿਆਰੇ ਓ ਸਤਿਗੁਰੂ ਬਾਜ ਹਨੇਰਾ, ਚੰਦ ਲੱਖ ਚੜ ਜਾਵੇ ਜੀ ਪਿਆਰੇ ਓ ਸਤਿਗੁਰੂ ਬਾਜ ਹਨੇਰਾ, ਚੰਦ ਲੱਖ ਚੜ ਜਾਵੇ ਜੀ ਪਿਆਰੇ। ਬਲਿਹਾਰੀ ਗੁਰੂ ਆਪਣੇ, ਬਲਿਹਾਰੀ ਗੁਰੂ ਆਪਣੇ, ਦਿਓਹਾੜੀ ਸਦਵਾਰ ਪਿਆਰਿਓ ਸਤਿਗੁਰੂ ਬਾਜ ਹਨੇਰਾ, ਚੰਦ ਲੱਖ ਚੜ ਜਾਵੇ ਜੀ ਪਿਆਰਿਓ ਸਤਿਗੁਰੂ ਬਾਜ ਹਨੇਰਾ, ਚੰਦ ਲੱਖ ਚੜ ਜਾਵੇ ਜੀ ਪਿਆਰੇ ਓ ਸਤਿਗੁਰੂ ਬਾਜ ਹਨੇਰਾ, ਜਿਨ ਮਾਨਸ ਤੇ ਦੇਵਤ ਕੀਏ, 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 ਕਰਤ ਲਾਗੀ ਵਾਰ ਪਿਆਰੇ ਓ ਸਤਿਗੁਰੂ ਬਾਜ ਹਨੇਰਾ, ਚੰਦ ਲੱਖ ਚੜ ਜਾਵੇ ਜੀ ਪਿਆਰੇ ਓ ਸਤਿਗੁਰੂ ਬਾਜ ਹਨੇਰਾ, ਚੰਦ ਲੱਖ ਚੜ ਜਾਵੇ ਜੀ ਪਿਆਰੇ ਓ ਸਤਿਗੁਰੂ ਬਾਜ ਹਨੇਰਾ, ਜੇ ਸੋਚਦਾ ਯੋਗ ਵੇ, ਜੇ ਸੋਚਦਾ ਯੋਗ ਵੇ, ਜੇ ਸੋਚਦਾ ਯੋਗ ਵੇ, ਜੇ ਸੋਚਦਾ ਯੋਗ ਵੇ,
सतगुरु पाज हनेरा चंद लख चढ़ जावे जी प्यारे ओ सतगुरु पाज हनेरा
रब लभदाई शब्द परम संत जय सिंह जी रब लभदाई बाहर पाज दाई है मालिक तेरे कोल वे बाहर ना पुल के टोल वे रब लभदाई बाहर पाज दाई है मालिक तेरे कोल वे बाहर ना पुल के टोल वे हर दम नाम जपांगा तेरा वैदा तू करके आया सुता नींद तू गफलत वाली मालिक दिलों बुलाया हर दम नाम जपांगा तेरा वैदा तू करके आया सोता नींद तू गफलत वाली मालिक दिलों बुलाया नाम जप अड़िया वेला खट अड़िया कुछ पूंजी बन ले कोल वे बाहर ना पुल के टोल वे
सांसी महाराज जी कृपा सिंह महाराज सतगुरु विजय सिंह चरणा जी लाख लाख बार नमस्कार है प्यारियो आज आपां नूं मौका मिलिया है कि आपां उस प्यार विच इकट्ठे होए हैं सब नूं सतगुरु दे तरफों जी आयां नूं बधाई है
मेरो किताब विकली नूं अंतिम माएस्ट्रो सावंत सिंह साहब कृपाल सिंह इस बाबा आचार्य सिंह इस debido a su gracia que tenemos esta oportunidad y nos sentamos aquí en su remembranza
जिस तरह के आपां छोटा जा शब्द सतगुरु अजय सिंह दा बनाया होया लिया है कि रब लभदा है बार भजदा है मालिक तेरे कोल बे बार ना भुल के टोल वे
estamos tomando para el satsang pequeño allá de San Ajay Singh ji
donde escribe que mientras el maestro Ajay a lo largo del camino él no sabía se da cuenta que el maestro Kripal estaba dentro de él
जिस तरह आपां सतगुरु दा प्यार सांझा बनाण लई ही इकट्ठे होए हैं बहुत अच्छी बात है कि आपां जो सिमरन करके अपना जन्म सफल बना लिए और अंदर सतगुरु नूं शब्द नूं मिलिए
Es muy bueno que estemos aquí reunidos para hacer el centro y recordarlo a mano. Es muy bueno si sinceramente hacemos el centro y encontramos al maestro internamente.
ਜਿਸ ਤਰ੍ਹਾਂ ਸਤਿਗੁਰੂ ਅਜੈ ਸਿੰਘ ਜੀ ਵੀ ਸਤਸੰਗ ਦਾ ਫਰਮਾਨ ਕਰਦੇ ਸੀ ਕਿ ਪਿਆਰਿਓ ਜਦ ਮਨ ਦੇ ਵਿੱਚ ਢੀਲ ਪੈ ਜਾਂਦੀ ਹੈ ਤਾਂ ਮਨ ਆਲਸੀ ਹੋ ਜਾਂਦਾ ਹੈ ਜਾਂ ਤਾਂ ਇਹ ਆਲਸੀ ਹੋ ਜਾਂਦਾ ਹੈ ਜਾਂ ਥੋੜ੍ਹੀ ਬਹੁਤ ਕਾਹਲੀ ਕਰ ਲੈਂਦਾ ਹੈ ਤਾਂ ਇਹ ਕਾਹਲੀ ਵੀ ਨਹੀਂ ਕਰਨੀ ਹੈ ਔਰ ਆਲਸੀ ਵੀ ਨਹੀਂ ਹੋਣਾ ਹੈ
De manera que, como San Ajay Singh Ji acostumbraba a decir, si nosotros le dejamos rienda suelta a la mente, si hacemos esto, nos convertiremos en personas perezosas o esperaremos resultados demasiado rápidos.
Así, amados, no nos debemos volver perezosos, pero tampoco debemos esperar resultados rápidos.
रब लभदाई बाहर भजदाई है मालिक तेरे कोल वे बाहर ना पुल के टोल वे मेहंदी विच जिवें रंग समाया तेरे विच प्रभु तेरा जिवें फु ਫੁੱਲਾਂ ਵਿੱਚ ਵਾਸ ਨ ਰਹਿੰਦੀ ਅੰਦਰ ਪ੍ਰੀਤਮ ਤੇਰਾ ਮਹਿੰਦੀ ਵਿੱਚ ਜਿਵੇਂ ਰੰਗ ਸਮਾਇਆ ਤੇਰੇ ਵਿੱਚ ਪ੍ਰਭੂ ਤੇਰਾ ਜਿਵੇਂ ਫੁੱਲਾਂ ਵਿੱਚ ਵਾਸ ਨ ਰਹਿੰਦੀ ਅੰਦਰ ਪ੍ਰੀਤਮ ਤੇਰਾ ਬਾਹਰ ਜਾਵੀ ਨਾ ਪਛਤਾਵੀ ਨਾ ਗੁਰੂ ਲੱਭ ਲੈ ਅੰਦਰ ਫੋਲਵੇ ਬਾਹਰ ਨਾ ਭੁੱਲ ਕੇ ਟੋਲ
ਜਿਸ ਤਰ੍ਹਾਂ ਮਹਿੰਦੀ ਵਿੱਚ ਰੰਗ ਸਮਾਇਆ ਇਸ ਤਰ੍ਹਾਂ ਫੁੱਲਾਂ ਵਿੱਚ ਵਾਸਨਾ ਹੈ ਔਰ ਮਹਿੰਦੀ ਵਿੱਚ ਉਹ ਲਾਲੀ ਹੈ ਮਹਿੰਦੀ ਦੇ ਪੱਤੇ ਤੋੜ ਕੇ ਆਪਾਂ ਰਗੜ ਕੇ ਪੀਸ ਕੇ ਫਿਰ ਲਗਾਉਂਦੇ ਹੈ ਤਾਂ ਲਾਲੀ ਦਾ ਪਤਾ ਲੱਗ ਜਾਂਦਾ ਹੈ ਕਿ ਮਹਿੰਦੀ ਵਿੱਚ ਉਹ ਲਾਲੀ ਹੈ
ਮਹਿੰਦੀ ਇਸ ਉਹਨਾਂ ਫੋਰਮਾ ਦੇ ਕੋਲੋਰਾਂਤੇ ਕਿ ਇਸ ਉਸਨ ਇੰਡੀਆ ਈ ਪ੍ਰੋਵੀਨੇ ਲਸ ਪਲਾਂਟਸ
ਅਸੀਂ ਕਿ ਲਾ ਟਿੰਟੂਰਾ ਤੇ ਮਹਿੰਦੀ ਇਸ ਤੇ ਜਿਹਨੇ ਇਸੇ ਫਰੂਟੋ ਪੈਰੋ ਲਾ ਇਲ ਅਰੋਮਾ ਇਸਤਾ ਇਨ ਲਾ ਪਲਾਂਟਾ ਲਾ ਫਲੋਰ
Así como el color proviene del mirto, Nandi es la planta del mirto, asimismo el olor proviene de sus flores. De la misma forma tenemos que volvernos al maestro.
Jis tarah koi jhaadi hai aur jhaadi de upar apan koi reshmi kapda suka denne hain agar ekdam khincha jayega kapda sahi nahi nikal sakta hai.
Es como si tuviéramos un pedazo de tela enredada en los arbustos y si nosotros la tiramos de un solo jalón no la estaríamos removiendo de manera adecuada.
ਜਿਸ ਤਰ੍ਹਾਂ ਪਿਆਰਿਓ ਬਾਤ ਸਿਮਰਨ ਤੇ ਡੁੱਬਦੀ ਹੈ ਆਪਾਂ ਥੋੜ੍ਹੀ ਥੋੜ੍ਹੀ ਸਿਮਰਨ ਕਰੀਏ ਇੱਕ ਇੱਕ ਦਿਨ ਦਾ ਇੱਕ ਇੱਕ ਮਿੰਟ ਵਧਾਈਏ ਤਾਂ ਆਜ ਆਪਾਂ ਨੂੰ ਕਾਫੀ ਸਮਾਂ ਹੋ ਗਿਆ ਹੈ ਨਾਮ ਮਿਲੇ ਨੂੰ ਗੁਰੂ ਮਿਲੇ ਨੂੰ ਤਾਂ ਕਿ ਮਨ ਹੈ ਜਿਹੜਾ ਇਹ ਵਿਸ਼ਵਾਸ ਨਹੀਂ ਕਰਦਾ ਹੈ ਕਿ ਗੁਰੂ ਨਾਮ ਦੇ ਕੇ ਕਿਤੇ ਚਲਾ ਜਾਂਦਾ ਹੈ ਨਹੀਂ ਸਜਣੋ ਗੁਰੂ ਨਾਮ ਦੇ ਕੇ ਅੰਦਰ ਸ਼ਬਦ ਰੂਪ ਹੋ ਕੇ ਬੈਠ ਜਾਂਦਾ ਹੈ
Amados, lo mismo puede ser aplicado a nuestro Simran. Si nosotros hacemos Simran y añadimos un minuto más cada día, entonces, como ya todos hemos sido iniciados hace mucho tiempo, a este entonces ya habríamos meditado mucho tiempo y hubiéramos tenido progreso en lo eterno. Pero de alguna forma eso no ha sucedido.
ਜਿਸੇ ਤਰ੍ਹਾਂ ਦੁੱਧ ਵਿੱਚ ਘੀ ਹੈ ਕੀ ਹੈ ਕਿ ਜੈਸਾ ਕੋਈ ਬੀਬੀਆਂ ਘੀ ਨਿਕਾਲਦੀਆਂ ਹੈ ਤਾਂ ਪਹਿਲੇ ਦੁੱਧ ਨੂੰ ਗਰਮ ਕਰਦੀਆਂ ਹੈ ਉਸ ਤੋਂ ਬਾਅਦ ਜਾਗ ਲਗਾ ਕੇ ਉਹ ਦਹੀਂ ਜੰਮ ਜਾਂਦੀ ਹੈ ਔਰ ਉਸ ਤੋਂ ਬਾਅਦ ਬਿਲੋਇਆ ਜਾਂਦਾ ਹੈ ਔਰ ਮੱਖਣ ਨਿਕਾਲਿਆ ਜਾਂਦਾ ਹੈ
Así como la grasa, la crema se encuentra en la leche, en las villas o en los villorrios, en los caseríos, las mujeres toman leche, la descreman sacando la grasa y la procesan hasta...
Porque luego... hay que ya dahi no bilao ke makkhan nikal ke us ton baad garam kariya janda hai makkhan nu aur ghee nikalya janda hai garam karke
Así en la misma manera nosotros sacamos la grasa de la leche, la descremamos y cuando la cocinamos esta mantequilla se convierte en grasa. Es lo que nosotros denominamos el ghee y lo utilizamos en las cocinas en India.
Jese tarah baat simran te dukdi hai ke apan 10ve dwar de vich pahunche akhan to upar ਤਾਂ ਕਿ ਇੱਕ ਵਾਰ ਆਪਣਾ ਜੋ ਖਿਆਲ ਮਨ ਦਾ ਉਸ ਪ੍ਰਭੂ ਨਾਲ ਜੁੜ ਜਾਏ ਤਾਂ ਸਦਾ ਵਾਸਤੇ ਆਪਾਂ ਕਾਮਯਾਬ ਹੋ ਜਾਈਏ
Esto se aplica también a nuestra mente. Si queremos alcanzar la décima puerta de Dasgupta Dwar, entonces, una vez hagamos Simran, encontraremos a nuestro maestro y entonces no tendremos que volver una y otra vez a este mundo.
ਜਿਸੇ ਤਰ੍ਹਾਂ ਰਾਜਾ ਪੀਪਾ ਸੀ ਉਸ ਦੀ ਕਹਾਣੀ ਵਿੱਚ ਵੀ ਐਸਾ ਆਉਂਦਾ ਹੈ कि राजा पीपे दे एक दिन ख्याल आया कि परमात्मा नूं मिलिए, और किस तरह मिलिए, केड़ा तरीका है जिस नाल मिलिया जाए।
Tal y como sucedió en la historia del rey Pipal, él quería conocer al Señor y él se preguntaba cómo puede hacerse esto.
El carano pucha gaya que astan kon mila sakda hai prabhu parmatma de naal. El carano ne jawab deta ke kabir sahab si chola chhod gaye hai, astan ravi das ji hai.
Y le preguntó a su gente, ¿quién puede hacerme conocer al Señor ahora? Y se le dijo que el Kabir Sahib se encontraba ahí. Él ha abandonado el cuerpo. Antes estaba San Kabir, había dejado el cuerpo y ahora se encontraba San Ravi Das, quien podía hacer esta tarea.
Ek din aisa hoya mela lag gaya koi purab da, to sare mele se chale gaye. Raja Pipa khyal aaya ki apan Ravi Das ji de paas chali.
Ocurrió que en una ocasión había una feria y mucha gente había asistido a esa feria. Entonces el Pipal decía que si los que van ahí podrían decirme si va San Ravi Das, y entonces así podía ir hacia él.
Entonces, esa fue que ya Ravi Das se yuti gantre si, por os pani jada hai si, kund vich pia si. ਜੋ ਭਗਤ ਦਾ ਦਿਲ ਬੜਾ ਨਰਮ ਸੀ, ਕਿਹਾ ਰਾਜਾ ਤੇਰੇ ਪਾਸ ਆਇਆ ਹੈ ਤੂੰ ਇਸ ਨੂੰ ਕੁਛ ਨਾ ਕੁਛ ਦੇਈਏ।
ਕਿ ਅਲੀਰ ਹਾਸ਼ਿਆ ਸਨ ਰਾਵੀ ਦਾਸ ਕੀ ਸੇ ਕੋਂਟਰਾਵਾ ਸੀ ਦੋ ਸਪਾਤੂਸ ਇਨ ਇਸ ਲੁਗਾਰ ਅਲੀਆ ਆਗੁਆ ਇਨ ਉਨ ਵਸੀਜਾ ਦੇ ਕੁਏਰੋ ਸਨ ਰਾਵੀ ਦਾਸ ਪੈਂਸੋ ਬੁਏਨੋ ਇਲ ਰੇ ਵੀਨ ਪਰਾ ਕਾ ਹੈ ਕਿ ਦਾਰਲੇ ਆਲੂ
ਤੋ ਰਵੀ ਦਾਸ ਜੀ ਨੇ ਉਸ ਕੁੰਡੇ ਚੋਂ ਡੋਲ ਨਾਲ ਪਾਣੀ ਨਿਕਾਲਿਆ।
Entonces San Ravi Das sacó el agua de esa vasija de cuero y le dijo al rey, rey por favor, tómate esto.
¿Qué es que raja de bada amsos hoya que jada jutti bada pani hai, ganda pani hai, mainu pila raha hai? To raja de jada kapda si ya kurta si khulli bahanda si, ਔਰ ਜਦ ਪਾਣੀ ਪੀਣ ਲੱਗਿਆ ਉਹ ਪਾਣੀ ਨੀਚੇ ਨਿਕਲ ਗਿਆ ਸਾਰਾ।
El rey se encontraba muy apenado de tener que recibir el agua que se estaba utilizando para hacer zapatos. De manera que él no quería recibir esa agua, no quería tomar esa agua. De manera que tomó esa vasija con el agua que le había ofrecido San Ravi Das, y como él llevaba unas mangas muy grandes, hizo de tal forma que el agua se resbalara por dentro de las mangas.
To ki hoya ke raja wapis ghar nu aaya aur tobiyan de ghare ja ke kehne lagya eh kurta hai eh khade pani de vich dho deo.
Cuando el rey regresó a casa, llamó a los lavanderos y le pidió el favor a los lavanderos que le lavaran ese ropaje en agua que no fuera fluyente, que no fluyera.
ਤੋ ਪਹਿਲੇ ਜ਼ਮਾਨੇ ਦੇ ਵਿੱਚ ਐਸਾ ਸੀ ਕਿ ਕੋਈ ਸਾਜਨ ਐਸਾ ਕੱਪੜੇ ਧੋਣ ਵਾਲਾ ਨਹੀਂ ਸੀ, ਤਾਂ ਉਹਨਾਂ ਦੇ ਇੱਕ ਲੜਕੀ ਸੀ ਭੋਲੀ ਵਾਲੀ, ਤੋ ਲੜਕੀ ਨੂੰ ਕਿਹਾ ਕਿ ਇਹ ਜੋ ਦਾਗ ਹੈ ਜੀਵ ਨਾਲ ਉਤਾਰ ਦੇਣੇ ਹੈ ਔਰ ਨੀਚੇ ਥੁੱਕ ਦੇਣਾ ਹੈ।
Entonces el lavadero le pidió a su hija que para lavar, sacar estas manchas que tenía este ropaje, se los lavara con su boca, que succionara con su boca y luego botara ese sucio de la... se sacara de la boca este sucio.
Entonces, ¿qué pasó? Que yo, o se ne o chusia o andar laga gai, to os de yo gyan dhyan de parde khul gaye, ਤੋ ਉਹ ਕੀ ਹੈ ਕਿ ਸਤਿਗੁਰੂ ਦੀ ਦਇਆ ਸੀ, ਉਹ ਦਾਸ ਸੀ, ਕਿੱਥੇ ਜਾ ਕੇ ਤਾਂ ਪ੍ਰਗਟ ਹੋਣੀ ਸੀ।
Pero por el contrario, esta la hija de este lavandero, al hacer como su padre le había indicado, succionando las manchas con esta agua, en vez de eliminarla y de botarla, lo que hacía era tomársela. Y estas manchas que había en la ropa del rey fueron formadas, fueron dejadas ahí por ese néctar de eso, lo que le había dado el santo al rey. Como bien saben, ese néctar tenía que manifestarse, tenía que mostrarse, y empezó a ejercer su efecto en la hija del lavadero, quien comenzó a tener esa gracia, quien comenzó a hablar de altos conocimientos a nivel espiritual.
तो लड़की की है ज्ञान ध्यान दिया बातें करने लग गई राधा ने भी ये पता पहुंच गया कि तेरे कुर्ते चो लड़की नो ज्ञान होया है जी
también el rey también quería saber si la hija de lavandero había obtenido conocimiento de la ropa que él había mandado lavar y quería saber también si era cierto que la hija de este lavandero estaba hablando sobre tenía conocimientos elevados sobre espiritualidad
राधा देखने ख्याल आया कि आपा चलिए धोबियां दे करे तो रात दे वक्त आया लड़की नु नमस्कार करी लड़की ने राजा नु भी नमस्कार करी तो राजा कहन लग्या कि बेटी मैं तेरे पास भिखारी बन के आया है तो लड़की ने जवाब देता कि राजन मैं जो तेनु नमस्कार करी है तो तेरे कुर्ते चो मैनु जो कुछ मिला है मैं उसनु नमस्कार करी है
entonces dijo el rey vamos hacia la hija hacia la casa de este lavandero de manera que en una noche se dirigió a la casa del lavandero y se inclinó ante la hija del lavandero y el rey le dijo a la hija del lavandero vengo a ti porque tienes el conocimiento el rey le dijo a ella ella se levantó y se inclinó hacia el rey y le dijo me inclino ante ti y voy a ti porque obtuve el conocimiento de la ropa que tú tenías.
तो की है कि राजा दे अखां च पानी आ गया और राजा रविदास दे पास पहुंच गया अपनी जात नु बुरा भला कहंदा कि लोक लाज जेड़ी है बड़ी एक पैड़ी नामराद बीमारी है
al rey le brotaron lágrimas en sus ojos se dio cuenta que había abusado de su propia casta y se avergonzó públicamente de no haber hecho lo que Ravidas le había dicho hacer. Después de haber dicho todo esto, se dirigió hacia San Ravidas.
तो कहने लगा राजा कि महाराज एक बार बख्शीश और कर दियो जो पहले चीज दी है ओ दोबारा और दियो तो रविदास जी कहने लगे बख्शीश एक ही बार होंदी है नाम मिलेगा नाम दा सिमरन कर
El rey le dijo a San Ravidas y, oh maestro, por favor dame conocimiento una vez más. Y San Ravidas y le dijo al rey, la gracia se da solo una vez. Ahora tú vas a ser iniciado y vas a ser Simran y trabajo duro. Y entonces así progresarás.
तो जब राजा पीपे नो नाम मिलिया तो ओ भी भगतां दे विच गिणिया गया रविदास जी बड़ा उच्चा सुच्चा भगत होया और नाम दा संदेश देता कबीर साहब जी भी लिखते हैं कि कबीर जात दा जलाया नाम जप ऊंचा हो गया
de manera que el rey Pipa obtuvo la iniciación e hizo la meditación él hizo mucha meditación y su nombre aparece en la lista de los grandes meditadores San Kabir Sahib y otros santos también dicen Kabir, quien era un Yulaja, Yulaja es un tejedor, quien se convirtió en una gran persona de alto nivel solo por hacer la meditación.
जिसे तरह गुरु गोविंद सिंह जी भी लिखते हैं कि नीच ऊंच करे मेरा गोविंद वो सुनता है सब दी पुकार सजनों आपा भी सिमरन करिए वो अपनी भी पुकार सुनेगा जी
Maestro Guru Gobind Singh acostumbraba a decir que el Dios, el Señor, toma a una persona, ya sea de baja casta, y lo eleva a los máximos niveles. Y él escucha el llamado de todos. De manera que nuestro maestro siempre acostumbra a decir que todos debemos hacer el Simran. Si nosotros hacemos el Simran, nuestro maestro también nos ayudará en este progreso.
है मालिक तेरे कोल वे बाहर ना पुल के टोल वे काया बिच बैठा लाके ताला संतानु पूंजी है फड़ाई ਰੰਗ ਰਲੀਆਂ ਮਾਣਦੇ ਆ ਪੜਦੇ ਨਾ ਖੁੱਲਦੇ ਕਰਨੀ ਪਵੇ ਕਮਾਈ ਕਾਇਆ ਵਿੱਚ ਬੈਠਾ ਲਾ ਕੇ ਤਾਲਾ ਸੰਤਾਂ ਨੂੰ ਪੂੰਜੀ ਹੈ ਪੜਾਈ ਰੰਗ ਰਲੀਆਂ ਮਾਣਦੇ ਆ ਪੜਦੇ ਨਾ ਖੁੱਲਦੇ ਕਰਨੀ ਪਵੇ ਕਮਾਈ ਮਨ ਮਾਰ ਨਾ ਪਵੇ ਸਿਰ ਵਾਰ ਨਾ ਪਵੇ ਤਾਂ ਪਹੁੰਚੇ ਸਤਿਗੁਰੂ ਕੋਲ ਵੇ ਬਾਹਰ ਨਾ ਭੁੱਲ ਕੇ ਟੋ
ਜਿਸ ਤਰ੍ਹਾਂ ਸਤਿਗੁਰੂ ਜੈ ਸਿੰਘ ਜੀ ਦਾ ਭਜਨ ਮਨਾਇਆ ਹੋਇਆ ਹੈ ਕਿ ਮਨ ਮਾਰ ਨਾ ਪਵੇ ਧਨ ਵਾਰ ਨਾ ਪਵੇ ਤਾਂ ਪਹੁੰਚੇ ਸਤਿਗੁਰੂ ਕੋਲ ਵੇ ਬਾਹਰ ਨਾ ਭੁੱਲ ਕੇ ਟੋਲ ਵੇ
De manera que este es el Bayan escrito por Sanayasi, en el cual dice que uno debe sacrificar su mente y el cuerpo, y entonces es cuando el maestro lo trae cerca de él. Nosotros también tenemos que hacer eso.
Jisse tarah ke apna man bhi sajna bahar mukhi ho gaya hai aur dasve dwar de vich aunda nahi hai to ki hai ਕਿ ਜਿਸੇ ਤਰ੍ਹਾਂ ਸਮੁੰਦਰ ਪਾਣੀ ਹੁੰਦਾ ਹੈ ਔਰ ਪਾਣੀ ਵਿੱਚ ਜਹਾਜ਼ ਚੱਲ ਪੈਂਦਾ ਹੈ, ਕਊਆ ਪਾਣੀ ਦਾ ਜਹਾਜ਼ ਦੇ ਉੱਪਰ ਬੈਠਦਾ ਹੈ, ਉਹਨੂੰ ਹੋਰ ਕੋਈ ਜਗ੍ਹਾ ਨਹੀਂ ਗੀ, ਤਾਂ ਕੀ ਹੈ ਕਿ ਇਸ ਸਰੀਰ ਵਿੱਚ ਇਹ ਆਏਗਾ, ਇਹਨੂੰ ਬਾਰ ਬਾਰ ਰਿਪੀਟ ਕਰੋ, ਬਾਰ ਬਾਰ ਸਿਮਰਨ ਕਰੋ ਤਾਂ ਕਿ ਇਸ ਨੂੰ ਇਹ ਸਿਮਰਨ ਦੀ ਆਦਤ ਪੈ ਜਾਏ।
De manera que toda la mente se ha extrovertido, ha ido hacia afuera, y eso no le ha permitido llegar hacia la décima puerta. Diferente a lo que vemos, por ejemplo, si hay un barco en el agua, y si hay un pájaro que va junto o va con el barco, este pájaro puede salir volando a todo alrededor, pero debe siempre regresar a ese barco. De manera similar, cuando nos sentamos en meditación, si nos mantenemos repitiendo el simran, nuestra mente, que tiene la tendencia a ir hacia afuera, tendrá que regresar una vez más. De manera que tenemos que continuar con nuestros esfuerzos y repetir el simran.
ਪਿਆਰ ਪ੍ਰਭੂ ਦਾ ਅੰਦਰੋਂ ਮਿਲਦਾ ਬਾਹਰ ਝੂਠੀ ਮਿੱਥਿਆ ਜਿਸ ਨੂੰ ਮਿਲਿਆ ਅੰਦਰੋਂ ਮਿਲਿਆ ਸਭ ਸੰਤਾਂ ਨੇ ਲਿਖਿਆ ਪਿਆਰ ਪ੍ਰਭੂ ਦਾ ਅੰਦਰੋਂ ਮਿਲਦਾ ਬਾਹਰ ਝੂਠੀ ਮਿੱਥਿਆ ਜਿਸ ਨੂੰ ਮਿਲਿਆ ਅੰਦਰੋਂ ਮਿਲਿਆ ਸਭ ਸੰਤਾਂ ਨੇ ਲਿਖਿਆ ਹੈ ਦਿਆਲ ਪ੍ਰਭੂ ਕਿਰਪਾਲ ਪ੍ਰਭੂ ਆ ਜਾਇਬ ਆਖੇ ਬੋਲਵੇ ਮੈਨੂੰ ਰੱਖ ਲੈ ਆਪਣੇ ਕੋਲ ਵੇ ਬਾਹਰ ਨਾ ਭੁੱਲ ਕੇ ਟੋਲ ਵੇ ਰੱਬ ਲੱਭਦਾ ਏ ਬਾਹਰ ਭਜਦਾ ਏ ਹੈ ਮਾਲਿਕ ਤੇਰੇ ਕੋਲ ਵੇ ਬਾਹਰ ਨਾ ਭੁੱਲ ਕੇ ਟੋਲ।
ਗੁਰੂ ਪਿਆਰੇ ਸਾਧ ਸੰਗਤ ਜੀ, ਆਪਾਂ ਸਤਿਗੁਰੂ ਅਜੈ ਸਿੰਘ ਦੇ ਚਰਨਾਂ 'ਚ ਜੋ ਬੋਲੇ ਹੋਏ ਹੈ, ਅਗਰ ਕੋਈ ਗਲਤੀ ਹੈ ਮੇਰੀ, ਮੈਂ ਮਾਫ਼ੀ ਮੰਗਦਾ ਹਾਂ ਸੰਗਤ ਤੋਂ।
Le pido disculpas a Amado Daryl porque él está encomendado a dar los anuncios, pero voy a darlos yo en este momento. Antes de continuar con el programa, quiero contarles a ustedes sobre un pequeño incidente. Tuvimos un fuerte trabajo de unas 3 semanas y cuando nos vio en las condiciones en que estábamos, muy seriamente nos dijo que teníamos que no quería que estuviéramos enfermos. O sea, no vayan a extremos y no vayan a agotarse, porque los maestros desde lo interno y hacia lo externo son los que los hacedores. Todos tienen que hacer la acción que deben hacer, y los sebas que cada uno de ellos hacen van a recibir los créditos por separado. Y me acordé inmediatamente de mi maestro Kirpal, quien decía que ustedes deben hacer seva y deben hacer la meditación. Si ustedes creen que por hacer seva van a dejar de hacer la meditación o a costas del seva no van a hacer meditación, están equivocados. Y esto decía, acostumbrado a decirlo también nuestro maestro Sanayaya Singhi.